सतनाम श्री वाहिगुरु जी। तुम दाते ठाकुर प्रतपालक, तुम दाते ठाकुर प्रतपालक, नायक खसम हमारे, निमख निमख तुम ही प्रतपालो, हम बारक तुमरे तारे। जेहवा एक कवन गुण कहिए, बेशुमार बेअंत स्वामी, तेरो अंत न किन्ही लहिए। कोट पराद हमारे खंड हो, अनक विधि समझावो, हमें अज्ञान अल्प मत थोरी, तुम्हें अपन बिरद रखाओ। तुम्हारी शरण तुम्हारी आशा, तुम्हें सज्जन सुहेले, राखो राखन हार दयाला, नानक करके गुले। हर दर्शन कौ मन लोचदा, हर दर्शन कौ मन लोचदा, नानक प्यास मना, चेत मिलाए सो प्रभु, तिसके पाए लगां। चेत मिलाए सो प्रभु, तिसके पाए लगां। वाहिगुरु जी, जाओ तुम मोको दूर करत हो, ताओ तुम मुकत बताव हो, एक अनेक होए रहे हो सगल में, अब कैसे परमाव हो। राम मोको तार कहाँ ले जई है, सोदो मुकत कहाँ देव कैसी, कर प्रसाद मोह पाई है। रहाओ तारन तरन तब लग कहिए, जब लग तत न जाने, अब तो बिमल पय घट ही मैं, कह कबीर मन मानिया। तारन तरन तब लग कहिए, जब लग तत न जाने, अब तो बिमल पय घट ही मैं, कह कबीर मन मानिया। वाहिगुरु जी का खालसा, वाहिगुरु जी की फतह। चेत मिलाए सो प्रभु, तिसके पाए लगा। चेत गोविंद आराध्य होवे आनंद कणा। जिथे चेत दा महीना शुरू होया, ए बिक्रमी संमत भी इसे दिन शुरू हुंदी। जिवें ईसवी साने अंडे, ईसवी उन्नू आपां सानवी कहने, ईसवी भी कहने, जिहड़ी हुण 2014 चल रही है। इहदा नवां साल 1 जनवरी नूं हुंदा, ईसा तों शुरू होई सी, जीसस जिसनूं कहिंदे, क्राइस्ट। बिक्रमी संमत चेत 12 महीनिया चो सब तो पहला महीना है, चेत दा महीना। 12 ਮਹੀਨੇ ਨੇ ਵੀ ਫੱਗਣ ਦਾ ਮਹੀਨਾ ਸਾਰਿਆਂ ਤੋਂ ਲਾਸਟ ਹੁੰਦਾ ਅਖੀਰਲਾ ਜਿਸ ਦਿਨ ਚੇਤ ਆਰੰਭ ਹੁੰਦਾ ਜਿਵੇਂ ਜਨਵਰੀ ਜਿਸ ਦਿਨ ਆਰੰਭ ਹੁੰਦੀ ਹੈ ਤੇ ਈਸਵੀ ਦਾ ਨਵਾਂ ਸਾਲ ਆ ਜਿਸ ਦਿਨ ਚੇਤ ਦਾ ਮਹੀਨਾ ਆਰੰਭ ਹੁੰਦਾ ਉਸ ਦਿਨ ਬਿਕਰਮੀ ਸੰਮਤ ਸ਼ੁਰੂ ਹੋ ਜਾਂਦੀ ਉਹ ਵੀ ਦਿਨ ਹੈ ਅੱਜ ਚੇਤ ਗੋਬਿੰਦ ਅਰਾਧੀ ਹੈ ਚੇਤ ਬਸੰਤ ਭਲਾ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਖਿਆ ਇਸ ਮਹੀਨੇ ਦੇ ਵਿੱਚ ਬਸੰਤ ਆਉਂਦੀ ਹੈ ਚੇਤ ਬਸੰਤ ਭਲਾ ਭਲੀ ਰੁੱਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਛੇ ਰੁੱਤਾਂ ਨੇ ਦੁਨੀਆਂ ਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਛਿਆਂ ਰੁੱਤਾਂ ਦਾ ਵੀ ਜ਼ਿਕਰ ਆਇਆ ਤੁਸੀਂ ਦੁਨੀਆਂ ਦੀ ਕੋਈ ਗੱਲ ਕਰ ਲਓ ਇਹ ਵੱਖਰੀ ਗੱਲ ਹੈ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਕਿੰਨੀ ਸਮਝ ਆਉਂਦੀ ਆ ਕਿਉਂਕਿ ਅਥਾਹ ਵਾ ਬਾਣੀ ਕਿਣਕਾ ਮਾਤਰ ਵੀ ਤੁਸੀਂ ਇਹਦੇ ਵਿੱਚੋਂ ਸਾਰੀ ਜ਼ਿੰਦਗੀ ਵਰਣਨ ਨਹੀਂ ਕਰ ਸਕਦੇ ਏਡਾ ਅਥਾਹ ਸਾਗਰ ਹੈ ਇੱਕ ਦਲੀਲ ਦੇ ਰਿਹਾ ਆਪਣੇ ਨਾਲ ਇਸੇ ਵਿਸ਼ੇ ਚ ਮੈਂ ਰਹਿਣਾ ਇਹ ਵੀ ਸ਼ਬਦ ਦੇ ਵਿਚਾਰ ਸਾਂਝੀ ਕਰਨੇ ਆ ਸ੍ਰੀ ਹਰਗੋਬਿੰਦਪੁਰ ਸਾਹਿਬ ਇੱਕ ਨਗਰ ਆ ਗੁਰਦਾਸਪੁਰ ਜ਼ਿਲ੍ਹੇ ਚ ਅੱਜ ਕੱਲ ਬਿਆਸਾ ਦਰਿਆ ਦੇ ਕਿਨਾਰੇ ਤੇ ਆਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਆਪਣੇ ਜੀਵਨ ਦਾ ਇੱਕ ਜੰਗ ਵੀ ਇੱਥੇ ਲੜਿਆ ਗੁਰੂ ਹਰਗੋਬਿੰਦ ਸਾਹਿਬ ਦੇ ਮਹਾਨ ਸੂਰਬੀਰਾਂ ਦੇ ਹੱਥੋਂ ਇਹ ਜਿਹੜੀ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਜੰਗ ਆ ਇਹਦੇ ਵਿੱਚ ਚੰਦੂ ਦਾ ਮੁੰਡਾ ਵੀ ਮਰਿਆ ਸੀ ਇਹਦੇ ਚ ਚੰਦੂ ਉਹੀਓ ਚੰਦੂ ਜਿਸ ਨੇ ਮਹਾਰਾਜ ਨੂੰ ਤੱਤੀ ਤਵੀ ਤੇ ਪੰਚਮ ਪਾਤਸ਼ਾਹ ਨੂੰ ਬਿਠਾਇਆ ਸੀ ਉਹਦਾ ਲੜਕਾ ਵੀ ਇੱਥੇ ਆਇਆ ਸੀ ਮਹਾਰਾਜ ਨਾਲ ਲੜਨ ਵਾਸਤੇ ਛੇਵੇਂ ਪਾਤਸ਼ਾਹ ਤੇ ਧਾਵਾ ਬੋਲਿਆ ਸੀ ਇਹਨਾਂ ਨੇ ਮੁਗਲ ਫੌਜਾਂ ਵੀ ਸਾਨੂੰ ਵੀ ਨਾਲ ਰਲਿਆ ਸੀ ਜਿਹੜੀ ਬੇਨਤੀ ਦਾਸ ਨੇ ਕਰਨੀ ਆ ਇੱਕ ਵਿਦਵਾਨ ਹੋਇਆ ਸਾਡੀ ਕੌਮ ਦਾ ਬੜਾ ਪਿਆਰਾ ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਦੀ ਇਹ ਦਲੀਲ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਉਸ ਵਿਦਵਾਨ ਨੇ ਇੱਕ ਜਗ੍ਹਾ ਤੇ ਲਿਖਿਆ ਹੋਰ ਵਿਦਵਾਨਾਂ ਨੂੰ ਮੈਂ ਪੜ੍ਹਿਆ ਪਰ ਇਹ ਬੜਾ ਪਿਆਰਾ ਵਿਦਵਾਨ ਸੀ ਬਹੁਤ ਕਿਤਾਬਾਂ ਲਿਖੀਆਂ ਉਹਨਾਂ ਨੇ ਉਹ ਕਹਿੰਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਛੇਵੇਂ ਪਾਤਸ਼ਾਹ ਨੂੰ ਇਸੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਸਿੱਖਾਂ ਨੇ ਆਖਿਆ ਮਹਾਰਾਜ ਇੱਕ ਕਿਰਪਾ ਕਰੋ ਕਿਤੇ ਜਪਜੀ ਸਾਹਿਬ ਦੀ ਬਾਣੀ ਬੜੀ ਮਹਾਨ ਬਾਣੀ ਹੈ ਕਿਤੇ ਜਪਜੀ ਸਾਹਿਬ ਦੀ ਬਾਣੀ ਦੇ ਅਰਥ ਹੀ ਸੁਣਾਓ ਸਾਨੂੰ ਛੇਵੇਂ ਪਾਤਸ਼ਾਹ ਨੂੰ ਕਹਿੰਦੇ ਆ ਇੱਥੇ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਤੁਸੀਂ ਇਤਿਹਾਸ ਪੜੋਗੇ ਬੜੇ ਕੌਤਕ ਹੋਏ ਆ ਇੱਥੇ ਬੜੇ ਕੌਤਕ ਸ੍ਰੀ ਹਰਗੋਬਿੰਦਪੁਰ ਸਾਹਿਬ ਛੇਵੇਂ ਪਾਤਸ਼ਾਹ ਕਾਫੀ ਸਮਾਂ ਰਹੇ ਇੱਥੇ ਮਹਾਰਾਜ ਸਤਿਗੁਰ ਕਹਿੰਦੇ ਸਿੱਖਾਂ ਨੇ ਬੇਨਤੀ ਕੀਤੀ ਹੈ ਸ਼ੁਰੂ ਕਰ ਦਿੰਦੇ ਆਪਾਂ ਸ੍ਰੀ ਹਰਗੋਬਿੰਦਪੁਰ ਸਾਹਿਬ ਉਸ ਵਿਦਵਾਨ ਦੇ ਲਿਖਣ ਮੁਤਾਬਕ ਮਹਾਰਾਜ ਸੱਚੇ ਪਾਤਸ਼ਾਹ ਨੇ ਲਗਾਤਾਰ ਜਪਜੀ ਸਾਹਿਬ ਦੀ ਬਾਣੀ ਦੀ ਵਿਚਾਰ ਸ਼ੁਰੂ ਕਰ ਦਿੱਤੀ ਸਮਾਂ ਆਪਣੀ ਚਾਲ ਨਾਲ ਚੱਲਦਾ ਗਿਆ ਦੋ ਦਿਨ ਚਾਰ ਦਿਨ ਦਸ ਦਿਨ ਪੰਦਰਾਂ ਦਿਨ ਮਹੀਨਾ ਰੋਜ਼ ਬਾਣੀ ਦੀ ਵਿਚਾਰ ਹੁੰਦੀ ਤੇ ਕਰਦੇ ਕੌਣ ਆ ਛੇਵੇਂ ਪਾਤਸ਼ਾਹ ਆਪ ਗੁਰੂ ਹਰਗੋਬਿੰਦ ਸਾਹਿਬ ਜਿਸ ਦਿਨ ਜਪਜੀ ਸਾਹਿਬ ਦੀ ਬਾਣੀ ਦੀ ਹੋਈ ਨਾ ਸਮਾਪਤੀ ਕਥਾ ਦੀ ਸਮਾਪਤੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਆਖਿਆ ਸੰਗਤਾਂ ਨੂੰ ਹੁਣ ਤੁਸੀਂ ਖਿਆਲ ਨਾ ਸੁਣੋਗੇ ਹੈਰਾਨ ਹੋ ਜਾਓ ਵੀ ਬਾਣੀ ਕਿੰਨੀ ਮਹਾਨ ਹੈ ਮੇਰੇ ਵਰਗੇ ਤੇ ਕਈ ਕੀੜੇ ਮਕੌੜੇ ਤੁਰੇ ਫਿਰਦੇ ਦੁਨੀਆਂ ਚ ਰੱਬ ਦੀ ਗੱਲ ਕਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਸਜਣੋ ਗੱਲ ਇਹ ਆ ਸੰਗਤ ਨੂੰ ਕਹਿੰਦੇ ਵੀ ਗੁਰੂ ਕੀ ਸੰਗਤ ਗੁਰੂ ਦੇ ਪਿਆਰਿਓ ਆਪਾਂ ਕੁਝ ਦਿਨ ਲਗਾਤਾਰ ਲਾ ਕੇ ਜਪਜੀ ਸਾਹਿਬ ਦੀ ਬਾਣੀ ਦੇ ਆਪਾਂ ਅਰਥ ਕਰ ਤੇ ਲਏ ਆ ਗੁਰੂ ਨਾਨਕ ਦੇਵ ਸਾਹਿਬ ਦੀ ਹਾਲੇ ਕਿ ਜੋਤ ਆ ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਦੀ ਗੁਰਤਾ ਗੱਦੀ ਤੇ ਨੇ ਉਹ ਛੇਵੇਂ ਪਾਤਸ਼ਾਹ ਕਹਿੰਦੇ ਆਪਾਂ ਜਪਜੀ ਸਾਹਿਬ ਦੇ ਅਰਥ ਕਰ ਲਏ ਆ ਤੁਸੀਂ ਸੁਣ ਵੀ ਲਏ ਆਨੰਦ ਵੀ ਮਾਣ ਲਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਅਸਲ ਵਿੱਚ ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਨਾ ਇਹਦੇ ਮੁਕੰਮਲ ਅਰਥ ਇੱਕ ਤੇ ਅਰਥ ਕਰ ਲੈਣੇ ਇੱਕ ਹੈ ਮੁਕੰਮਲ ਅਰਥ ਪੂਰਨ ਤੌਰ ਤੇ ਇਹਦੇ ਅਰਥ ਕੀ ਆ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਦੋ ਜਣਿਆਂ ਨੂੰ ਹੀ ਪਤਾ ਵਾ ਇਹਦਾ ਦੋ ਜਣਿਆਂ ਨੂੰ ਪਤਾ ਸਿਰਫ ਸਿੱਖਾਂ ਨੇ ਹੁਣ ਕੰਨ ਖੜੇ ਕਰ ਲਏ ਵੀ ਗੁਰੂ ਸਾਹਿਬ ਆਪਣਾ ਨਾਮ ਹੀ ਲੈਣਗੇ ਨਾ ਵੀ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੁਣ ਛੇਵੇਂ ਪਾਤਸ਼ਾਹ ਏਡਾ ਮਹਾਨ ਸਤਿਗੁਰ ਆ ਕਹਿੰਦੇ ਆਪਾਂ ਅਰਥ ਕਰ ਲਏ ਇਹਦੇ ਬਾਣੀ ਦੇ ਪਰ ਇਹਦੇ ਅਰਥ ਦੋ ਜਣਿਆਂ ਨੂੰ ਮੁਕੰਮਲ ਰੂਪ ਚ ਜਿਹੜਾ ਪਤਾ ਸਿੱਖ ਹੁਣ ਖੁੱਲ ਬੈਠੇ ਹੱਥ ਜੋੜ ਕੇ ਅੱਗੇ ਮਹਾਰਾਜ ਕਹਿੰਦੇ ਪਤਾ ਕੌਣ ਕੌਣ ਕਹਿੰਦੇ ਜਾਂ ਤੇ ਜਿਸ ਤੋਂ ਇਹ ਬਾਣੀ ਆਈ ਆ ਉਹ ਕੌਣ ਹੈ ਭਲਾ ਜੈਸੀ ਮੈਂ ਆਵੈ ਕਿਹਦੀ ਬਾਣੀ ਖਸਮ ਕੀ ਬਾਣੀ ਖਸਮ ਦਾ ਮਤਲਬ ਪਰਮਾਤਮਾ ਕਹਿੰਦੇ ਜਾਂ ਤੇ ਜਿਸ ਤੋਂ ਇਹ ਜਪਜੀ ਦੀ ਬਾਣੀ ਆਈ ਆ ਜਾਂ ਤੇ ਉਹਨੂੰ ਪਤਾ ਇਹਨਾਂ ਅਰਥਾਂ ਦਾ ਤੇ ਪੁੱਛਿਆ ਮਹਾਰਾਜ ਜਾਂ ਕਹਿੰਦੇ ਜਾਂ ਫਿਰ ਜਿਸ ਦੀ ਰਸਨਾ ਤੋਂ ਇਹ ਨਿਕਲੀ ਆ ਭਾਵ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਦੀ ਬਾਣੀ ਹੈ ਨਾ ਜਪਜੀ ਸਾਹਿਬ ਕਹਿੰਦੇ ਜਾਂ ਤੇ ਗੁਰੂ ਨਾਨਕ ਨੂੰ ਪਤਾ ਵਾ ਤੇ ਜਾਂ ਰੱਬ ਨੂੰ ਪਤਾ ਵਾ ਕਿ ਇਹ ਕਿੰਨੀ ਮਹਾਨ ਬਾਣੀ ਹੈ ਇਹਦੇ ਕੀ ਅਰਥ ਬੋਧ ਹੈ ਤੁਸੀਂ ਹੁਣ ਸੋਚੋਗੇ ਆਈਡੀਆ ਲਾਓਗੇ ਵੀ ਕਿਤਨੀ ਮਹਾਨ ਬਾਣੀ ਆਪਾਂ ਇੱਕ ਕਿਣਕਾ ਵੀ ਨਹੀਂ ਇਹਦਾ ਵਰਣਨ ਕਰ ਸਕਦੇ ਏਡੀ ਪਿਆਰੀ ਬਾਣੀ ਹੈ ਸਤਿਗੁਰ ਦੀ ਖਸਮ ਤੱਕ ਲੈ ਜਾਂਦੀ ਹੈ ਇੱਕ ਹੋਰ ਵਿਦਵਾਨ ਦੇ ਬਚਨ ਸੁਣਿਓ ਪ੍ਰਿੰਸੀਪਲ ਗੰਗਾ ਸਿੰਘ ਨੂੰ ਮੈਂ ਪੜ੍ਹਿਆ ਉਹਨੇ ਵਿਦਵਾਨ ਨੇ ਪਤਾ ਕੀ ਲਿਖਿਆ ਜੀ ਦੇਖੋ ਅਸੀਂ ਪ੍ਰਚਾਰਕ ਲੋਕ ਹਾਂ ਗੁਰੂ ਨੇ ਵੀ ਸਾਡੀ ਸੇਵਾ ਲਾਈ ਹੈ ਤੁਸੀਂ ਸੰਗਤਾਂ ਪਿਆਰ ਕਰਦੀਆਂ ਜੇ ਤੁਸੀਂ ਸਾਡੀ ਡਿਊਟੀ ਲਾਈ ਕਿ ਸਾਨੂੰ ਸੁਣਾਓ ਰੱਬ ਦੀ ਗੱਲ ਇਸ ਕਰਕੇ ਵੱਖ ਵੱਖ ਵਿਦਵਾਨਾਂ ਦੇ ਕਹਿਣ ਦਾ ਭਾਵ ਇਹ ਹੁੰਦਾ ਵੀ ਆਹ ਵੀ ਵਿਦਵਾਨ ਆਹ ਗੱਲ ਕਹਿੰਦਾ ਹੈ ਆਪਣੀ ਆਪਣੀ ਸੋਚ ਦੇ ਬੁੱਧੀ ਦੇ ਮੁਤਾਬਕ ਸਾਨੂੰ ਪ੍ਰਚਾਰਕ ਲੋਕਾਂ ਨੂੰ ਸਟੱਡੀ ਕਰਨਾ ਪੈਂਦਾ ਪੜ੍ਹ ਕੇ ਤੁਹਾਨੂੰ ਸੁਣਾ ਉਧਾਰਾ ਲਿਆ ਗਿਆਨ ਆ ਕਿਤੇ ਉਹ ਪੜ੍ਹ ਲਿਆ ਤੁਹਾਨੂੰ ਸੁਣਾਤਾ ਇੱਕ ਵਿਦਵਾਨ ਨੇ ਉਸਨੇ ਬੜੀ ਕਮਾਲ ਦੀ ਗੱਲ ਲਿਖੀ ਮੈਨੂੰ ਬੜੀ ਪਿਆਰੀ ਬਾਤ ਲੱਗੀ ਤਾਂ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਗੱਲ ਕਹਿੰਦਾ ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਨਾ ਇਹਦੇ ਤੇ ਸਰਲੇਖ ਨਹੀਂ ਹੈਗਾ ਤੁਸੀਂ ਹੈਰਾਨ ਹੋਵੋਗੇ ਇਹਦੇ ਤੇ ਕੋਈ ਸਰਲੇਖ ਲਿਖਿਆ ਜਪਜੀ ਸਾਹਿਬ ਦੇ ਉੱਤੇ ਜਿੰਨੀਆਂ ਬਾਣੀਆਂ ਸਾਰੇ ਗੁਰੂ ਗ੍ਰੰਥ ਸਾਹਿਬ ਚ ਮੈਂ ਦਲੀਲ ਦਿਆਂਗਾ ਸਾਰਿਆਂ ਨੂੰ ਪਤਾ ਲੱਗ ਜੇ ਗੱਲ ਦਾ ਜਿੰਨੀਆਂ ਬਾਣੀਆਂ ਵਾ ਸਾਰੀਆਂ ਬਾਣੀਆਂ ਤੇ ਕੋਈ ਨਾ ਕੋਈ ਸਰਲੇਖ ਆ ਜਪਜੀ ਸਾਹਿਬ ਤੇ ਕੋਈ ਸਰਲੇਖ ਨਹੀਂ ਜਿਵੇਂ ਦਲੀਲ ਦੇ ਤੌਰ ਤੇ ਸਰਲੇਖ ਦਾ ਮਤਲਬ ਕੀ ਆ ਸੁਖਮਣੀ ਸਾਹਿਬ ਦਾ ਪਾਠ ਕਰਦੇ ਹੋ ਸੁਖਮਣੀ ਸਾਹਿਬ ਦਾ ਕੀ ਸਰਲੇਖ ਦਿੱਤਾ ਗੌੜੀ ਸੁਖਮਣੀ ਮਹੱਲਾ ਪੰਜਵਾਂ ਇਹਦਾ ਮਤਲਬ ਕੀ ਨਿਕਲਾਇਆ ਗੌੜੀ ਰਾਗ ਦਾ ਨਾਮ ਸੁਖਮਣੀ ਬਾਣੀ ਦਾ ਨਾਂ ਆ ਮਹੱਲਾ ਪੰਜਵਾਂ ਇਹ ਪੰਜਵੇਂ ਪਾਤਸ਼ਾਹ ਦੀ ਬਾਣੀ ਆ ਇਹ ਪੰਜਵੇਂ ਪਾਤਸ਼ਾਹ ਦੀ ਗੁਰੂ ਨਾਨਕ ਦੀ ਪੰਜਵੀਂ ਪੰਜਵੇਂ ਜਾਮੇ ਚ ਜਿਹੜੀ ਜੋਤ ਆ ਭਾਵ ਗੁਰੂ ਅਰਜਨ ਦੇਵ ਪਤਾ ਲੱਗੀ ਨਾ ਗੱਲ ਸਰਲੇਖ ਮਹੱਲਾ ਕੀ ਆ ਗਿਆ ਪੰਜਵਾਂ ਕੋਈ ਵੀ ਬਾਣੀ ਪੜੋਗੇ ਤੁਸੀਂ ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇਸ ਬਾਣੀ ਦਾ ਨਾਂ ਕੀ ਹੈ ਸਿੱਧ ਗੋਸ਼ਟ ਕਿਹਦੀ ਆ ਇਹ ਬਾਣੀ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਦੀ ਬਾਣੀ ਗੁਰੂ ਨਾਨਕ ਦੇਵ ਜੀ ਦੀ ਜਦੋਂ ਸਮਾਪਤੀ ਹੁੰਦੀ ਆ ਤੁਸੀਂ ਪੜ੍ਹਦੇ ਹੋ ਬਾਣੀ ਛੇ ਪੌੜੀਆਂ ਰਾਮ ਕਲੀ ਮਹੱਲਾ ਤੀਜਾ ਅੱਗੇ ਕੀ ਲਿਖਿਆ ਜੀ ਆਨੰਦ ਇਸ ਬਾਣੀ ਦਾ ਨਾਮ ਹੈ ਆਨੰਦ ਆਪਾਂ ਸਤਿਕਾਰ ਨਾਲ ਆਨੰਦ ਸਾਹਿਬ ਕਹਿੰਦੇ ਜਿਵੇਂ ਜਪਜੀ ਸਾਹਿਬ ਨੂੰ ਆਪਾਂ ਜਪਜੀ ਸਾਹਿਬ ਕਹਿੰਦੇ ਸੁਖਮਣੀ ਨੂੰ ਸੁਖਮਣੀ ਸਾਹਿਬ ਕਹਿੰਦੇ ਏਦਾਂ ਉਹਨੂੰ ਆਪਾਂ ਕਹਿੰਦੇ ਆਨੰਦ ਸਾਹਿਬ ਬਾਣੀ ਦਾ ਨਾਂ ਕੀ ਆ ਰਾਮ ਕਲੀ ਮਹੱਲਾ ਤੀਜਾ ਆਨੰਦ ਸਰਲੇਖ ਆ ਉੱਤੇ ਲਿਖਿਆ ਆਨੰਦ ਇਸ ਬਾਣੀ ਦਾ ਨਾਂ ਆ ਮਹੱਲਾ ਤੀਜਾ ਇਹ ਤੀਜੇ ਪਾਤਸ਼ਾਹ ਦੀ ਬਾਣੀ ਹੈ ਗੁਰੂ ਅਮਰਦਾਸ ਦੀ ਰਾਮ ਕਲੀ ਰਾਗ ਦਾ ਨਾਂ ਆ ਜਪਜੀ ਸਾਹਿਬ ਤੇ ਏਦਾਂ ਹੈਗਾ ਕੁਝ ਲਿਖਿਆ ਜਪਜੀ ਸਾਹਿਬ ਤੇ ਏਦਾਂ ਦੀ ਕੋਈ ਚੀਜ਼ ਲਿਖੀ ਆ ਨਹੀਂ ਨਾ ਲਿਖੀ ਇੱਕ ਉਹ ਓਅੰਕਾਰ ਸਤਨਾਮ ਕਰਤਾ ਪੁਰਖ ਸ਼ੁਰੂ ਹੋ ਗਿਆ ਕੰਮ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਆਪਾਂ ਉੱਤੇ ਕੋਈ ਲਿਖਿਆ ਵੀ ਇੱਥੇ ਮਹੱਲਾ ਪਹਿਲਾ ਆ ਕਿਹੜੇ ਗੁਰੂ ਦੀ ਬਾਣੀ ਹੈ ਆਪਾਂ ਨੂੰ ਇਸ ਗੱਲ ਦਾ ਪਤਾ ਵਾ ਚੇਤੇ ਰੱਖਿਓ ਇਹਨੂੰ ਟੀਕਾ ਟਿੱਪਣੀ ਨਾ ਸਮਝਿਓ ਤਰਕ ਨਾ ਕਰਿਓ ਭਾਵ ਆਪਾਂ ਨੂੰ ਪਤਾ ਵਾ ਵੀ ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਆ ਗੁਰੂ ਨਾਨਕ ਸਾਹਿਬ ਨੇ ਆਪਣਾ ਨਾਂ ਵੀ ਉਹਦੇ ਤੇ ਨਹੀਂ ਲਿਖਿਆ ਤੁਸੀਂ ਹੈਰਾਨ ਹੋਵੋਗੇ ਸੱਜਣੋ ਇੱਕ ਵਿਦਵਾਨ ਕਹਿੰਦਾ ਭਾਵੇਂ ਸਾਰੀ ਬਾਣੀ ਖਸਮ ਦੀ ਬਾਣੀ ਹੈ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਇੱਕ ਇੱਕ ਪੰਕਤੀ ਹੈ ਜਿਹੜੀ ਇਹ ਖਸਮ ਦੀ ਨਿਰੰਕਾਰ ਦੀ ਰੱਬ ਦੀ ਬਾਣੀ ਆ ਪਰ ਸੱਜਣੋ ਚੇਤੇ ਰੱਖਿਓ ਜਪਜੀ ਸਾਹਿਬ ਇੱਕ ਐਸੀ ਬਾਣੀ ਆ ਜਿਸ ਤੇ ਗੁਰੂ ਨਾਨਕ ਨੇ ਦਾਅਵਾ ਵੀ ਨਹੀਂ ਕੀਤਾ ਇਹ ਮੈਂ ਉਚਾਰਨ ਕੀਤੀ ਦਾਅਵਾ ਨਹੀਂ ਕੀਤਾ ਗੁਰੂ ਨਾਨਕ ਨੇ ਵੀ ਨਹੀਂ ਦਾਅਵਾ ਕੀਤਾ ਵੀ ਇਹਦੇ ਤੇ ਮੈਂ ਮਹੱਲਾ ਪਹਿਲਾ ਲਿਖ ਦਵਾਂ ਵੀ ਇਹ ਮੇਰੀ ਆ ਇਹ ਸਿੱਧੀ ਉਹਦੀ ਹੈ, ਸਿੱਧੀ ਉਹਦੀ ਡਾਇਰੈਕਟ। ਮੈਂ ਦਾਵਾ ਵੀ ਨਹੀਂ, ਇਹਦਾ ਨਾਮ ਵੀ ਨਹੀਂ ਲਿਖ ਸਕਦਾ ਮੈਂ ਆਪਣਾ, ਵੀ ਮਹੱਲਾ ਪਹਿਲਾਂ ਮੇਰੀ ਹੈ। ਇੱਕ ਹੋਰ ਗੱਲ ਦੱਸਾਂ ਤੁਹਾਨੂੰ, ਜਪਜੀ ਸਾਹਿਬ ਦੀ ਬੜੀ ਪਿਆਰੀ ਬਾਣੀ, ਜੇ ਘੰਟਿਆਂ ਬੱਧੀ ਜਪਜੀ ਸਾਹਿਬ ਦੇ ਉੱਤੇ ਲੈਕਚਰ ਹੋ ਸਕਦਾ ਜੀ। ਕਥਾ ਤੇ ਜਪਜੀ ਸਾਹਿਬ ਦੀ ਵੱਖਰੀ ਹੈ ਨਾ, ਸਿਰਫ ਜਪਜੀ ਦੇ ਉੱਤੇ ਇਹੋ ਹੀ ਵਿਚਾਰ ਕਿ ਕਿਹੋ ਜਿਹੀ ਬਾਣੀ ਹੈ। ਜਿੱਥੇ ਕਿਤੇ ਜਾ ਕੇ ਸ਼ਬਦ ਮੁੱਕਦਾ ਵਾ, ਕੋਈ ਵੀ ਸ਼ਬਦ ਕਿਤੇ ਜਾ ਕੇ ਮੁੱਕਦਾ ਵਾ, ਸਮਾਪਤ ਹੁੰਦਾ, ਉੱਥੇ ਨਾਨਕ ਲਫ਼ਜ਼ ਆਉਂਦਾ। ਸਮਾਪਤੀ ਦਾ ਮਤਲਬ ਨਾਨਕ ਦੀ ਮੋਹਰ ਲੱਗ ਜਾਂਦੀ ਵੀ ਸ਼ਬਦ ਸਮਾਪਤ ਹੋ ਗਿਆ। ਭਗਤਾਂ ਦੀ ਬਾਣੀ ਹੈ, ਜਿਹੜੇ ਭਗਤ ਦੀ ਬਾਣੀ ਉਹਦੀ ਲਾਸਟ ਪੰਕਤੀਆਂ 'ਚ ਉਹਦਾ ਨਾਂ ਆਊਗਾ, ਕਬੀਰ ਨਾਮਦੇਵ, ਜਿਵੇਂ ਅੱਜ ਦਾ ਹੀ ਸ਼ਬਦ ਆ। ਅਬ ਤੋਂ ਬਿਮਲ ਭਏ ਘੱਟ ਹੀ ਮੈਂ, ਕਹਿ ਕਬੀਰ ਮਨ ਮਾਨਿਆ। ਆਪਾਂ ਨੂੰ ਪਤਾ ਲੱਗ ਗਿਆ ਵੀ ਜਿਹੜਾ ਸ਼ਬਦ ਹੈ ਕਿਹਦਾ ਵਾ, ਇਹ ਕਬੀਰ ਦਾ, ਉਹਦਾ ਨਾਂ ਆ ਗਿਆ ਵਿੱਚ ਲਾਸਟ ਪੰਕਤੀ 'ਚ। ਤੁਸੀਂ ਹੈਰਾਨ ਹੋਵੋਗੇ, ਗੁਰੂ ਦੇ ਪਿਆਰੇ ਜੇ ਤੁਸੀਂ ਬੈਠੀ, ਗੁਰੂ ਦੀ ਸੰਗਤ, ਰੱਬ ਰੂਪ ਜੇ ਤੁਸੀਂ, ਗੁਰੂ ਦਾ ਰੂਪ ਜੇ ਤੁਸੀਂ, ਸੋਚ ਕੇ ਵੇਖਿਓ, ਗੁਰੂ ਦੇ ਸੱਜਣੋ, ਗੁਰੂ ਦੇ ਸਿੱਖੋ, ਜਪਜੀ ਸਾਹਿਬ 'ਚ 12 ਪੌੜੀਆਂ ਇਹੋ ਜਿਹੀਆਂ ਵਾ, 12 ਪੌੜੀਆਂ ਜਪਜੀ ਸਾਹਿਬ 'ਚ ਜਿਹਦੇ 'ਚ ਨਾਨਕ ਸ਼ਬਦ ਨਹੀਂ ਆਉਂਦਾ ਲਿਖਿਆ। ਕਦੀ ਵਿਚਾਰ ਕੀਤੀ? ਜਿਹੜੇ ਜਪਜੀ ਸਾਹਿਬ ਪੜ੍ਹਨ ਵਾਲੇ ਵੀ, ਤੁਹਾਡੇ 'ਚ ਬਹੁਤ ਸੰਗਤ ਹੋਏਗੀ ਜਿਹੜੇ ਸਵੇਰੇ ਪਾਠ ਕਰਦੇ ਆਉਣਗੇ, ਮੁਬਾਰਕ ਹੈ ਉਹਨਾਂ ਨੂੰ। ਵਿਚਾਰ, 12 ਪੌੜੀਆਂ ਜੇ, ਜਿਹੜੇ ਪੜ੍ਹਨ ਵਾਲੇ ਜੇ ਨਾ ਜਪਜੀ ਸਾਹਿਬ, ਜੇ ਨਹੀਂ ਵੀ ਪੜ੍ਹਦੇ ਜ਼ਰੂਰ ਪੜ੍ਹ ਕੇ ਦੇਖਿਓ। 2-3 ਪੰਕਤੀਆਂ ਪੌੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ, 12 ਦੀਆਂ 12 ਨਹੀਂ ਮੈਂ ਸਾਂਝੀਆਂ ਕਰਨੀਆਂ, 12 ਪੌੜੀਆਂ ਵਾ ਜਪਜੀ ਸਾਹਿਬ 'ਚ। 2-3 ਸਾਂਝੀਆਂ ਕਰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਵੇ। 6ਵੀਂ ਪੌੜੀ ਪੜ੍ਹੋ ਜਪਜੀ ਸਾਹਿਬ 'ਚ, ਕਿਉਂਕਿ ਜਿੱਥੇ ਸਮਾਪਤ ਹੋਣਾ ਨਾਨਕ ਆਉਣਾ ਚਾਹੀਦਾ ਨਾ, ਉੱਥੇ ਆਪਣੀ ਮੋਹਰ ਲਾਉਣੀ ਆ, ਉੱਥੇ ਨਾਨਕ ਦੀ ਬਾਣੀ ਹੈ। ਕਹਿੰਦੇ ਐਸੀ ਐਸੀਆਂ ਬਾਤਾਂ ਬਾਬੇ ਨਾਨਕ ਨੇ ਪਾਈਆਂ, ਕਹਿੰਦਾ ਮੈਂ ਆਪਣੀ ਮੋਹਰ, ਇਹ ਰੱਬ ਦੀ ਗੱਲ ਆ। 6ਵੀਂ ਪੌੜੀ ਕਿੱਥੋਂ ਸ਼ੁਰੂ ਹੁੰਦੀ ਜਪਜੀ ਸਾਹਿਬ ਦੀ? ਤੀਰਥ ਨਾਵਾਂ, ਵੇਖਣਾ ਕੀ ਹੈ ਭਲਾ ਇਹਦੇ 'ਚ ਸਾਰੀ ਪੌੜੀ 'ਚ ਆਪਾਂ, ਵੀ ਨਾਨਕ ਇਹਦੇ 'ਚ ਆਉਂਦਾ ਵਾ ਕਿ ਨਹੀਂ ਆਉਂਦਾ। ਇਹ ਇਹ ਧਿਆਨ ਨਾਲ ਸੁਣਨੀ ਤੁਸੀਂ ਗੱਲ, ਨੁਕਤੇ 'ਤੇ ਰਹਿਣਾ ਜਿਹੜੀ ਵਿਸ਼ੇ 'ਤੇ ਗੱਲ ਕਰ ਰਹੇ ਆਪਾਂ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ, ਜੇ ਤੀ ਸਿਰਠ ਉਪਾਈ, ਵੇਖਾਂ ਵਿਣ ਕਰਮਾਂ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੰਨੀ ਆ ਪੌੜੀ, ਏਡੀ ਪੌੜੀ ਆ ਨਾ ਸਮਾਪਤ ਹੋ ਗਈ ਪੌੜੀ, ਆਇਆ ਵਿੱਚ ਨਾਨਕ। ਆਖੋ ਸਤਨਾਮ ਸ੍ਰੀ, ਸਾਰੇ ਆਖੋ ਸਤਨਾਮ ਸ੍ਰੀ। ਹਰ ਇੱਕ ਦੀ ਸਮਝ 'ਚ ਆਉਣ ਵਾਲੀ ਗੱਲ ਹੈ। ਮੰਨੇ ਕੀ ਦੱਤ ਕਹੀ ਨਾ ਜਾਏ, ਸ਼ੁਰੂ ਹੁੰਦੀ ਪੌੜੀ ਇੱਥੋਂ, ਵਿੱਚੋਂ ਵਿੱਚੋਂ ਗੱਲ ਦੱਸ ਰਿਹਾ। ਮੰਨੇ ਕੀ ਦੱਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਹੋਏ। ਸਮਾਪਤ ਹੋ ਗਈ। ਕਦੇ ਕਦੇ ਕੋਈ ਤਰਕ ਕਰੇ ਨਾ, ਤੋ ਕਹਿੰਦੇ ਮੰਨੇ ਦੀਆਂ 4 ਪੌੜੀਆਂ ਦੇ ਅਖੀਰ 'ਚ ਜਾ ਕੇ ਕਹਿ ਦਿੱਤਾ ਉਹਨਾਂ ਨੇ ਮਨ ਲਈ ਗੱਲ। ਸਾਲਾ ਹੀ ਸਾਲਾ ਹੈ, ਹੋਰ ਪੌੜੀ ਸ਼ੁਰੂ ਹੋ ਗਈ। ਸਾਲਾ ਹੀ ਸਾਲਾ ਹੈ, ਪੜ੍ਹਦੇ ਹੋ ਨਾ ਜਪਜੀ ਸਾਹਿਬ, ਆਉਂਦੀਆਂ ਨਾ ਪੰਕਤੀਆਂ। ਸਾਲਾ ਹੀ ਸਾਲਾ ਹੈ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ, ਸਮੁੰਦ ਸ਼ਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਓਮਨੀ, ਜੇਤ ਸਮਨੋ ਨਾ ਵੀਸਰੈ। ਸਮਾਪਤ ਹੋ ਗਈ ਪੌੜੀ। ਇੰਨੀ ਆਖੋ ਸਤਨਾਮ ਸ਼੍ਰੀ। 12 ਪੌੜੀਆਂ ਨਾ ਹੀ ਨੇ ਲਿਖਿਆ, ਤੇਰੀ ਹੈ ਇਹ ਨੇ ਵੀ, ਇਹ 12 ਪੌੜੀਆਂ ਰੱਬ ਦੀਆਂ ਤੇ ਬਾਕੀ ਗੁਰੂ ਨਾਨਕ ਦੀਆਂ। ਕਹਿਣ ਦਾ ਭਾਵ ਇਹ ਆ, ਐਸੇ ਵਜਦ ਵਿੱਚ ਭਿੱਜ ਕੇ ਗੁਰੂ ਬਾਬੇ ਨੇ ਬਾਣੀ ਉਚਾਰਨ ਕੀਤੀ ਹੈ, ਕਿਤੇ ਕਿਤੇ ਏਡੇ ਪਿਆਰ ਵਿੱਚ ਭਿੱਜਿਆ ਮੇਰਾ ਗੁਰੂ ਨਾਨਕ। ਉਹ ਕਹਿੰਦੇ ਮਾਲਕਾ ਆਪਣਾ ਨਾਂ ਵੀ ਨਹੀਂ, ਤੇਰੀ ਬਾਤ ਹੈ ਸਰ, ਸਿਰਫ ਤੇਰੀ ਗੱਲ, ਤੇਰੇ ਤੋਂ ਬਿਨਾਂ ਕਿਤੇ ਨੁਕਤੇ ਮਾਤਰ, ਮੇਰੀ ਗੱਲ ਵੀ ਨਾ ਛਿੜੇ ਇਹਦੇ 'ਚ। ਹਾਂ ਤੇ ਹੋਗੀ, ਅੱਜ ਤੱਕ ਦੁਨੀਆਂ 'ਚ ਐਸੇ ਐਸੇ ਪੀਰ ਪੈਗੰਬਰ ਅਵਤਾਰ ਆਏ, ਆਪਣੀਆਂ ਗੱਲਾਂ ਕਰਦੇ ਰਹੇ, ਕ੍ਰਿਸ਼ਨ ਕੀ ਕਹਿੰਦਾ ਸੀ ਅਰਜਨ ਨੂੰ? ਕ੍ਰਿਸ਼ਨ ਨੇ ਅਰਜਨ ਨੂੰ ਕਹੀ ਇਹ ਗੱਲ? ਬਾਣੀ ਚੋਂ ਪੰਕਤੀਆਂ ਕਈ ਸਾਂਝੀਆਂ ਕਰ ਦਿਆਂਗਾ ਆਪ ਨਾਲ। ਅਰੇ ਅਰਜਨ, ਮੈਂ ਪੜਿਆ ਜੋ ਇਤਿਹਾਸ ਦੇ ਪੰਨਿਆਂ, ਅਰੇ ਅਰਜਨ ਛੋੜ ਦੇ ਸਭ ਤਮੰਨਾ, ਲੇ ਮੁਝ ਅਕੇਲੇ ਕੀ ਪਨਾਹ। ਇਹ ਕ੍ਰਿਸ਼ਨ ਕਹਿ ਰਿਹਾ, ਅਰੇ ਅਰਜਨ ਛੋੜ ਦੇ ਸਭ ਤਮੰਨਾ, ਲੇ ਮੁਝ ਅਕੇਲੇ ਕੀ ਪਨਾਹ, ਫਿਰ ਮੇਰਾ ਜੁੰਮਾ ਕਿ ਤੇਰਾ ਬੇੜਾ ਪਾਰ ਹੈ। ਕਿਹਨੂੰ ਕਹਿ ਰਿਹਾ? ਆਪਣੇ ਮਹਾਨ ਸੇਵਕ ਅਰਜਨ ਨੂੰ। ਕਿਸ ਦਾ ਸਹਾਰਾ ਲੈ? ਇਕੱਲੇ ਮੇਰੇ, ਮੇਰਾ ਇਕੱਲੇ ਦਾ ਸਹਾਰਾ ਲੈ, ਛੱਡ ਦੇ ਸਾਰੀ ਦੁਨੀਆ, ਮੇਰਾ ਇਕੱਲੇ ਦਾ ਸਹਾਰਾ ਲੈ ਲਾ। ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਲਿਓ, ਧੰਨ ਗੁਰੂ ਨਾਨਕ ਨੇ ਕਿਸੇ ਨੂੰ ਆਖਿਆ ਹੋਵੇ, ਸਾਰਾ ਇਤਿਹਾਸ ਪੜ੍ਹ ਲਓ ਗੁਰੂ ਨਾਨਕ ਦਾ, ਕਿਤੇ ਇੱਕ ਬੰਦੇ ਨੂੰ ਵੀ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਚ ਆਖਿਆ ਹੋਏ, ਜੇ ਤੂੰ ਮੇਰੇ ਪੈਰਾਂ ਤੇ ਮੱਥਾ ਟੇਕੇਗਾ ਤੇਰਾ ਬੇੜਾ ਪਾਰ ਹੋ ਜਾਏਗਾ। ਕਿਸੇ ਨੂੰ ਨਹੀਂ ਕਿਹਾ। ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਲਿਓ, ਸਾਰੇ ਦੀ ਸਾਰੀ ਹਿਸਟਰੀ ਇਤਿਹਾਸ ਪੜ੍ਹ ਲਿਓ, ਇੱਕ ਇਨਸਾਨ ਨੂੰ ਵੀ ਨਹੀਂ ਕਿਹਾ ਮੈਂ ਹੀ ਤੇਰਾ ਬੇੜਾ ਪਾਰ ਕਰ ਸਕਦਾ ਹਾਂ, ਨਹੀਂ ਕਿਹਾ ਗੁਰੂ ਨਾਨਕ ਨੇ। ਹੱਥ ਹੋ ਗਈ, ਇਤਨਾ ਪਿਆਰਾ ਸਤਿਗੁਰ। ਇਹ ਜਿਹੜੇ ਬੋਲ ਤੁਸੀਂ ਪੜ੍ਹਦੇ ਹੋ ਨਾ, ਸਭ ਤੋਂ ਵੱਡਾ ਸਤਿਗੁਰ ਨਾਨਕ, ਇਹ ਗੁਰੂ ਨਾਨਕ ਨੇ ਨਹੀਂ ਕਿਹਾ ਮੈਂ ਵੱਡਾ ਹਾਂ, ਇਹ ਗੁਰੂ ਅਰਜਨ ਦੇਵ ਸਾਹਿਬ ਦੇ ਸ਼ਬਦ ਹੈ, ਇਹ ਬੋਲ ਗੁਰੂ ਅਰਜਨ ਦੇਵ ਦੇ ਪੰਚਮ ਪਾਤਸ਼ਾਹ। ਗੁਰ ਨਾਨਕ ਨਾਨਕ ਹੈ ਸੋਈ, ਨਾਨਕ ਤੇਰੇ ਬਰਾਬਰ ਕੋਈ ਨਹੀਂ ਹੋ ਸਕਦਾ, ਗੁਰੂ ਨਾਨਕ ਤੇਰੇ ਤੁਲ ਕੋਈ ਨਹੀਂ ਹੋ ਸਕਦਾ, ਤੂੰ ਸਾਰਿਆਂ ਤੋਂ ਵੱਡਾ ਸਤਿਗੁਰ ਹੈ ਗੁਰੂ ਨਾਨਕ, ਇਹ ਗੁਰੂ ਅਰਜਨ ਦੇਵ ਨੇ ਆਖਿਆ। ਗੁਰੂ ਨਾਨਕ ਨੇ ਆਪਣੀ ਰਚਨਾ ਤੋਂ ਕੀ ਆਖਿਆ? ਹਮ ਨਹੀਂ ਚੰਗੇ, ਇਹ ਗੁਰੂ ਨਾਨਕ ਦੇਵ ਦਾ ਸ਼ਬਦ ਜੇ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਕੋਈ ਬੁਰਾ ਨਹੀਂ, ਮੈਂ ਬੁਰਾ। ਜਪਜੀ ਸਾਹਿਬ ਪੜ੍ਹਦੇ ਹੋ, ਫਿਰ ਜਪਜੀ ਸਾਹਿਬ ਆ ਗਈ ਗੱਲ, ਇੱਕ ਗੱਲ ਨੁਕਤੇ ਦੀ ਸਾਂਝੀ ਕਰਦੇ ਹਾਂ। ਇੱਕ ਓਅੰਕਾਰ ਤੋਂ ਸ਼ੁਰੂ ਹੁੰਦੀ ਬਾਣੀ, ਦੁਨੀਆਂ ਦਾ ਇੱਕੋ ਗ੍ਰੰਥ ਆ ਸਾਰੇ ਸੰਸਾਰ ਚ ਔਰ ਵਰਲਡ ਚ, ਇੱਕੋ ਗ੍ਰੰਥ ਆ ਜਿਹੜਾ ਅੰਕ ਤੋਂ ਸ਼ੁਰੂ ਹੁੰਦਾ ਆ, ਅੰਕ ਤੋਂ, ਕੋਈ ਗ੍ਰੰਥ ਅੰਕ ਤੋਂ ਨਹੀਂ ਸ਼ੁਰੂ ਹੁੰਦਾ, ਅੱਖਰਾਂ ਤੋਂ ਸ਼ੁਰੂ ਹੁੰਦੇ ਆ ਸਾਰੇ, ਇੱਕ ਹੁੰਦੇ ਅੱਖਰ, ਇੱਕ ਹੁੰਦੇ ਅੰਕ, ਅੱਖਰ ਹੁੰਦੇ ਊੜਾ ਈੜੀ ਸਸਾ ਹਾ, ਇਹ ਅੱਖਰ ਨੇ, ਏ ਬੀ ਸੀ ਡੀ ਕਾ ਖਾ ਗਾ ਅਲਫ ਬੇ ਟੇ ਸੇ, ਇਹ ਅੱਖਰ ਵਾ। ਅੰਕ 1 2 3 4, ਇਹ ਅੰਕ ਆ, 1 2 3 4 5 6 7, ਇਹ ਅੰਕ ਵਾ। ਕੋਈ ਦੁਨੀਆ ਦਾ ਗ੍ਰੰਥ ਅੰਕ ਤੋਂ ਸ਼ੁਰੂ ਨਹੀਂ ਹੁੰਦਾ, ਇੱਕੋ ਗ੍ਰੰਥ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹ ਅੱਖਰ ਤੋਂ ਨਹੀਂ ਸ਼ੁਰੂ ਹੁੰਦਾ ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਪਹਿਲਾ ਅੱਖਰ ਕੀ ਆ? ਅੱਖਰ ਦਾ ਮਤਲਬ ਪੜ੍ਹਦੇ ਕੀ ਹੋ ਤੁਸੀਂ? ਇੱਕ ਓਅੰਕਾਰ, ਉਹ ਜਿਹੜਾ ਇੱਕ ਆ, ਉਹ ਈੜੀ ਸਿਹਾਰੀ ਕੱਕਾ ਇੱਕ ਨਹੀਂ ਲਿਖਿਆ ਹੋਇਆ, ਜੇ ਈੜੀ ਨਾਲ ਲਿਖਿਆ ਹੋਵੇ ਫਿਰ ਅੱਖਰ ਤੋਂ ਸ਼ੁਰੂ ਹੁੰਦਾ, ਕੀ ਲਿਖਿਆ ਜੀ? ਏਕਾ ਪਾਇਆ, ਏਕਾ ਪਾਇਆ ਇੱਕ। ਬੜੀ ਤਕੜੀ ਗੱਲ ਜੇ, ਦੁਨੀਆਂ ਦੇ ਫਿਲਾਸਫਰ ਲੋਕ ਹੈਰਾਨ ਹੋ ਗਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ, ਇੱਥੋਂ ਸ਼ੁਰੂ ਹੁੰਦਾ ਹੈ ਇੱਕ ਤੋਂ? ਆਪਾਂ ਆਮ ਗੱਲ ਸਮਝ ਲੈਂਦੇ ਹਾਂ, ਇਹ ਆਪਾਂ ਦਾਸ ਨੇ ਵੀ ਕਥਾ ਕਰ ਲਈ, ਆਪਾਂ ਸਾਰੇ ਸੁਣ ਲਈ, ਅੱਛਾ ਅੰਕ ਤੋਂ ਸ਼ੁਰੂ ਹੁੰਦਾ, ਬਸ ਠੀਕ ਹੈ। ਉਹ ਇਹ ਬੜੀ ਵੱਡੀ ਗੱਲ ਜੇ, ਤੁਸੀਂ ਹੈਰਾਨ ਹੋ ਗਏ, ਦੁਨੀਆਂ ਦੇ ਫਿਲਾਸਫਰ ਇਸ ਬਾਣੀ ਨੂੰ ਪੜ੍ਹ ਕੇ ਸ਼ੁਰੂਆਤ ਨੂੰ ਮੂੰਹ ਚੁੰਗਲਾ ਪਾਉਣ ਲੱਗ ਪਏ। ਉਹ ਪੁੱਛਦੇ ਆ ਵੀ ਕਿਉਂ ਅੰਕ ਲਿਖਿਆ ਵਾ, ਏਕਾ ਕਿਉਂ ਪਾਇਆ ਵਾ ਨਾਨਕ ਗੁਰੂ ਨੇ, ਅੱਖਰ ਕਿਉਂ ਨਹੀਂ ਪਾਇਆ, ਈੜੀ ਝਾਰੀ ਕੱਕਾ ਇੱਕ ਕਿਉਂ ਨਹੀਂ ਲਿਖਿਆ, ਏਕਾ ਕਿਉਂ ਪਾਇਆ ਵਾ, ਇੱਕ ਅੱਖਰ ਕਿਉਂ ਲਿਖਿਆ, ਪਤਾ ਕਿਉਂ? ਵੰਡਿਆ ਨਾ ਜਾ ਸਕੇ। ਜਿਹੜਾ ਇੱਕ ਲਫ਼ਜ਼ ਹੈ ਨਾ, ਇੱਕ ਵਰਡ ਹੈ ਜਿਹੜਾ, ਥੋੜੀ ਜਿਹੀ ਬਰੀਕੀ ਦੀ ਗੱਲਬਾਤ ਸੁਣਿਓ ਧਿਆਨ ਨਾਲ, ਕੋਈ ਵਿਦਵਾਨ ਅਰਥ ਕਰਨ ਲੱਗੇ ਨਾ ਸੱਜਣੋ, ਜੇ ਈੜੀ ਸਿਹਾਰੀ ਕੱਕਾ ਇੱਕ ਲਿਖਿਆ ਹੋਵੇ ਨਾ, ਕਈ ਵਾਰੀ ਵਿਦਵਾਨ ਉਹਦੇ ਅਰਥ ਤਰੋੜ ਮਰੋੜ ਕੇ ਵੀ ਕਰਦੇ ਆ, ਈੜੀ ਦਾ ਮਤਲਬ ਆਇਆ, ਜਿਹੜੀ ਈੜੀ ਨੂੰ ਸਿਹਾਰੀ ਲੱਗੀ ਆ ਇਹਦਾ ਮਤਲਬ ਆਇਆ, ਜਿਹੜਾ ਕੱਕਾ ਵਾ ਉਹਦਾ ਮਤਲਬ ਆਇਆ, ਜਿਹੜਾ ਕੱਕੇ ਨੂੰ ਔਂਕੜ ਲੱਗਾ, ਇੱਕ ਜਦੋਂ ਲਿਖਣਾ ਉਹ ਕੱਕੇ ਨੂੰ ਔਂਕੜ ਪਾਉਣਾ ਪੈਣਾ, ਇੱਕ ਵਚਨ ਬਣ ਜਾਣਾ, ਤਾਂ ਫਿਰ ਜਿਹੜਾ ਕੱਕੇ ਨੂੰ ਔਂਕੜ ਲੱਗਾ ਇਹਦਾ ਮਤਲਬ ਆਇਆ, ਇੱਦਾਂ ਅਰਥ ਕਰਨਗੇ ਲੋਕ। ਜਿਵੇਂ ਹੁਣ ਗੁਰ ਸ਼ਬਦ ਹੈ ਨਾ, ਗੁਰ, ਗੁਰੂ, ਮੈਂ ਵੀ ਵਿੱਚੇ ਹੀ ਹਾਂ, ਅਸੀਂ ਇਹਨਾਂ ਦੇ ਅਰਥ ਇੱਦਾਂ ਹੀ ਕਰਦੇ। ਗੁਰੂ, ਕੋਈ ਪੁੱਛੇ ਗੁਰੂ ਦਾ ਕੀ ਅਰਥ ਹੈ, ਮੈਂ ਕਹਿੰਦਾ ਗੋ ਦਾ ਅਰਥ ਹੈ ਸ੍ਰਿਸ਼ਟੀ, ਗੋ ਰੂ ਪ੍ਰਕਾਸ਼ ਚਾਨਣਾ, ਗੂ ਦਾ ਅਰਥ ਹੈ ਹਨੇਰਾ, ਰੂ ਦਾ ਅਰਥ ਹੈ ਪ੍ਰਕਾਸ਼, ਜਿਹੜਾ ਹਨੇਰੇ ਵਿੱਚ ਪ੍ਰਕਾਸ਼ ਕਰ ਦਿੰਦਾ ਗੁਰੂ, ਇਹਦਾ ਅਰਥ ਕਰਨਾ ਸ਼ੁਰੂ ਕਰਦੇ ਨਾ। ਜੇ ਕਿਤੇ ਈੜੀ ਨੂੰ ਸਿਹਾਰੀ ਤੇ ਕੱਕਾ ਲਿਖਿਆ ਹੁੰਦਾ, ਧੰਨ ਗੁਰੂ ਨਾਨਕ ਨੇ ਆਖਿਆ ਦੁਨੀਆਂ ਦੇ ਲੋਕੋ ਮੈਂ ਤੁਹਾਨੂੰ ਵੰਡਣ ਨਹੀਂ ਦੇਣੀ ਗੱਲ, ਇਹਦਾ ਪੈ ਗਿਆ ਨਾ, ਇਸ ਦਾ ਅਰਥ ਹੋਰ ਕੋਈ ਕੀਤਾ ਹੀ ਨਹੀਂ ਜਾ ਸਕਦਾ। ਇਹਦਾ ਮਤਲਬ ਇੱਕ ਹੋਰ ਗੱਲ ਦੱਸਾਂ ਤੁਹਾਨੂੰ, ਬੜੀ ਲੰਮੀ ਵਿਆਖਿਆ, ਮੈਂ ਹੋਰ ਪਾਸੇ ਕਈ ਵਾਰੀ ਚਲ ਜਾਂਦਾ, ਮਾਫ਼ ਕਰਿਓ, ਪਰ ਇਹ ਜ਼ਰੂਰੀ ਗੱਲਾਂ ਤੁਹਾਡੇ ਗਿਆਨ ਵਾਸਤੇ। ਤਿੰਨ ਤਰ੍ਹਾਂ ਦੀਆਂ ਭਾਸ਼ਾਵਾਂ ਦੁਨੀਆਂ ਚ, ਤਿੰਨ ਤਰ੍ਹਾਂ ਦੀਆਂ ਭਾਸ਼ਾ ਦੁਨੀਆਂ ਚ, ਕਿਹੜੀ ਕਿਹੜੀ? ਉਦਾਂ ਜਿਹੜੀਆਂ ਲੈਂਗੁਏਜ ਆ ਉਹ ਵੱਖਰੀਆਂ ਵੱਖਰੀਆਂ ਹੋ ਸਕਦੀਆਂ, ਲੈਂਗੁਏਜ ਲਫ਼ਜ਼ ਭਾਵੇਂ ਮੈਂ ਭਾਸ਼ਾ ਹੀ ਵਰਤਦਾ ਹਾਂ, ਤੁਸੀਂ ਕਹੋ ਅੰਗਰੇਜ਼ੀ ਆ, ਪੰਜਾਬੀ ਆ, ਫਾਰਸੀ ਆ, ਹਿੰਦੀ ਆ, ਉਰਦੂ ਆ, ਕਈ ਰਹੇ ਦਾ। ਪਰ ਨੁਕਤੇ ਦੀ ਗੱਲ ਸੁਣੋ, ਤਿੰਨ ਤਰ੍ਹਾਂ ਦੀ ਚੀਜ਼ ਕਿਹੜੀ ਕਿਹੜੀ ਪਹਿਲਾਂ? ਸਾਰੇ ਸੰਸਾਰ ਚ, ਸਾਰੀ ਦੁਨੀਆਂ ਚ ਇਹ ਤਿੰਨ ਹੀ ਤਰ੍ਹਾਂ ਦੀ ਬਾਤ ਆ। ਇੱਕ ਵਾ ਅੰਕ, ਅੰਕ ਮਤਲਬ ਇੱਕ, ਅੱਜ ਤਾਂ ਇੱਕ ਦੋ ਤਿੰਨ ਚਾਰ, ਉਹਨੂੰ ਇੰਗਲਿਸ਼ ਚ ਪੜੋਗੇ ਵਨ ਟੂ ਥ੍ਰੀ ਫੋਰ ਫਾਈਵ ਹੋ ਜੂਗਾ, ਹਿੰਦੀ ਚ ਪੜੋਗੇ ਇੱਕ ਦੋ ਤਿੰਨ ਚਾਰ ਪੰਜ ਛੇ ਹੋ ਜਾਏਗਾ, ਇਹਦਾ ਬਣ ਜੂਗਾ, ਹੈ ਗਿਣਤੀ ਹੈ ਨਾ। ਇੱਕ ਹੈਗੇ ਅੰਕ, ਦੂਸਰਾ ਕੀ ਆ? ਇੱਕ ਵਾ ਅੰਕਾਂ ਦੀ ਵਿਦਿਆ, ਇਹਨੂੰ ਅੰਕਾਂ ਦੀ ਵਿਦਿਆ ਕਹਿੰਦੇ ਆ। ਦੂਸਰੀ ਆ ਅੱਖਰਾਂ ਦੀ ਵਿਦਿਆ, ਅੱਖਰ ਊੜਾ ਐੜਾ ਈਡੀ ਸੱਸਾ ਹਾਹਾ ਜਾਂ ਏ ਬੀ ਸੀ ਡੀ, ਇਹਨੂੰ ਅੱਖਰਾਂ ਦੀ ਵਿਦਿਆ ਕਹਿੰਦੇ ਆ, ਕਾਫਾ ਗਾ ਕਾ, ਇੱਦਾਂ ਜੋ ਵੀ ਪੜੋਗੇ ਤੁਸੀਂ। ਇੱਕ ਹੋ ਗਏ ਅੰਕ, ਦੂਸਰੇ ਹੋ ਗਏ ਅੱਖਰ, ਤੀਸਰੀ ਕਿਹੜੀ ਵਿਦਿਆ ਹੋਊਗੀ? ਤਿੰਨ ਤਰ੍ਹਾਂ ਦੀ ਵਿਦਿਆ, ਅੰਕ, ਅੱਖਰ। ਤੁਸੀਂ ਹੈਰਾਨ ਹੋਵੋਗੇ ਸੱਜਣੋ, ਤੀਸਰੀ ਵਿਦਿਆ ਇਸ਼ਾਰਿਆਂ ਦੀ ਵਿਦਿਆ, ਇਸ਼ਾਰਾ ਕਰਨਾ ਕਿਸੇ ਨੂੰ ਕਿਵੇਂ? ਤੁਸੀਂ ਬੈਠੇ ਹੋ ਸਾਰੇ ਗੁਰੂ ਦੇ ਪਿਆਰੇ, ਕੋਈ ਤੁਹਾਡਾ ਮਿੱਤਰ ਦੋਸਤ ਆ ਜਾਂਦਾ ਵਾ ਗੁਰਦੁਆਰੇ ਬੈਠੇ ਆਪਾਂ, ਭਾਵੇਂ ਉਹਨੇ ਮੱਥਾ ਟੇਕਿਆ, ਭੇਟਾ ਚੜਾਈ, ਨਮਸਕਾਰ ਕੀਤੀ, ਆ ਗਿਆ, ਤੁਸੀਂ ਹੁਣ ਬੈਠੇ, ਤੁਹਾਨੂੰ ਜਾਣਦਾ ਹੋ, ਤੁਸੀਂ ਹੁਣ ਮੂੰਹ ਨਹੀਂ ਬੋਲਦੇ ਵੀ ਕਥਾ ਹੋ ਰਹੀ, ਕੀਰਤਨ ਹੋ ਰਿਹਾ, ਬੋਲਣਾ ਨੀਗਾ, ਤੁਸੀਂ ਉਹਨੂੰ ਇਸ਼ਾਰਾ ਕਰਤਾ ਵੀ ਮਤਲਬ ਕਿ ਨਿਕਲ ਆਇਆ, ਇੱਥੇ ਬਹਿ ਜਾ, ਮਤਲਬ ਇਹ ਹੈ, ਬੋਲੇ ਕਿ ਨਹੀਂ ਨਾ ਮੂੰਹ, ਪਰ ਗੱਲ ਕਰ ਲਈ ਤੁਸੀਂ ਉਹਦੇ ਨਾਲ, ਤੁਸੀਂ ਬੋਲੇ ਨਹੀਂ ਜੇ ਮੂੰਹ, ਪਰ ਗੱਲ ਕਰ ਲਈ, ਉਹਨੂੰ ਪਤਾ ਲੱਗ ਗਿਆ ਵੀ ਇਹ ਕਹਿੰਦਾ ਵੀ ਇੱਥੇ ਬਹਿ ਜਾ। ਆਪਾਂ ਆਪਣੇ ਘਰ ਬੈਠੇ, ਕੋਈ ਮਿੱਤਰ ਦੋਸਤ ਆ ਗਿਆ, ਭੈਣ ਭਰਾ ਆ ਗਿਆ ਕੋਈ, ਆਪਾਂ ਗੇਟ ਖੋਲਿਆ, ਦਰਵਾਜ਼ਾ ਖੋਲਿਆ, ਸੋਫੇ ਤੇ ਬਿਠਾ ਦਿੱਤਾ, ਘਰ ਵਾਲੀ ਆ ਜਾਂ ਪਤੀ ਆ ਜਾਂ ਬੱਚਾ ਵਾ ਕੋਈ, ਆਪਾਂ ਹੱਥ ਨਾਲ ਇਸ਼ਾਰਾ ਕੀਤਾ ਵੀ ਪਾਣੀ ਪਿਓ, ਪਾਣੀ ਪਿਓ, ਪੀਣ ਨੂੰ ਲਿਆਓ ਕੁਛ, ਚਾਹ ਦੁੱਧ ਲਿਆਓ ਕੁਛ, ਪਾਣੀ ਪਿਓ, ਜੂਸ ਲਿਆਓ ਕੋਈ, ਬੋਲਣ ਦੀ ਨਹੀਂ ਲੋੜ, ਕਈ ਵਾਰੀ ਤੁਸੀਂ ਇਸ਼ਾਰੇ ਨਾ ਦੱਸਤਾ ਵੀ ਪਾਣੀ ਪੂਣੀ ਪਿਓ, ਪਤਾ ਲੱਗ ਗਈ ਨਾ ਗੱਲ। ਇਹਨੂੰ ਕਿਹੜੀ ਵਿਦਿਆ ਕਹਿੰਦੇ ਆ? ਇਸ਼ਾਰਿਆਂ ਦੀ ਵਿਦਿਆ, ਅੰਕਾਂ ਦੀ ਵਿਦਿਆ ਇੱਕ ਦੋ ਤਿੰਨ ਚਾਰ, ਅੱਖਰਾਂ ਦੀ ਵਿਦਿਆ ਊੜਾ ਐੜਾ ਐਡੀ ਸੱਸਾ, ਇਸ਼ਾਰਿਆਂ ਦੀ ਵਿਦਿਆ। ਉਹ ਕਿੱਥੇ ਗੁਰੂ ਨਾਨਕ ਵਰਗਾ ਲੱਭੋਗੇ ਪੈਗੰਬਰ ਜਿਹੜਾ ਇੱਕੋ ਓਅੰਕਾਰ ਸ਼ਬਦ ਵਾ ਇਹਦੇ ਚ ਤਿੰਨੇ ਵਿਦਿਆ ਵਾ, ਤਿੰਨੇ ਵਿਦਿਆ ਵਾ ਇਹਦੇ ਚ ਇੱਕੋ ਲਫ਼ਜ਼ ਚ, ਕਿੱਥੋਂ ਪਤਾ ਲੱਗਣੀਆਂ ਇਹ ਗੱਲਾਂ? ਗੁਰਦੁਆਰੇ ਆ ਕੇ ਕਿੱਥੋਂ ਪਤਾ ਲੱਗਣੀਆਂ ਇਹ ਗੱਲਾਂ? ਵਿਚਾਰ ਕਰਨ ਨਾਲ। ਕਿੱਥੋਂ ਪਤਾ ਲੱਗਣੀਆਂ ਇਹ ਗੱਲਾਂ? ਵਿਆਖਿਆ ਨਾਲ, ਬਾਣੀ ਪੜ੍ਹਨ ਨਾਲ ਨੀ, ਰਟਾ ਲਾਉਣ ਨਾਲ ਨੀ ਗੱਲ ਬਣਨੀ। ਇਹ ਤਿੰਨੇ ਵਿਦਿਆ ਵਾ, ਅੰਕਾਂ ਦੀ ਵਿਦਿਆ, ਅੱਖਰਾਂ ਦੀ ਵਿਦਿਆ ਤੇ ਇਸ਼ਾਰਿਆਂ ਦੀ ਵਿਦਿਆ। ਹੁਣ ਤਿੰਨੇ ਆ ਗਈਆਂ ਇਹਦੇ ਚ, ਪਤਾ ਕੀ ਆਖਣੇ ਗੱਲ? ਇੱਕ ਉਹ ਅੰਕਾਰ ਲਿਖਿਆ ਤੇ ਤੁਸੀਂ ਵੇਖਿਆ ਹੀ ਆ ਕਈ ਵਾਰੀ, ਏਕਾ ਪਿਆ ਹੋਇਆ, ਉਹ ਕੀ ਆ? ਇੱਕ ਕੀ ਚੀਜ਼ ਆ ਇਹ? ਅੰਕ। ਉਹਦੇ ਅੱਗੇ ਪਿਆ ਊੜਾ, ਉਹ ਕੀ ਆ? ਅੱਖਰ। ਇੱਕ ਉਹ, ਊੜੇ ਦਾ ਮੂੰਹ ਖੁੱਲਾ, ਅੱਖਰ। ਇੱਕ ਅੰਕ ਉਹ ਅੱਖਰ, ਜਿਹੜੀ ਨਾਲ ਇੱਕ ਹੋਰ ਲੰਮੀ ਲਾਈਨ ਪਾਈ ਆ ਉਹਨੂੰ, ਉਹ ਇਸ਼ਾਰਾ ਆ, ਅੰਕਾਰ, ਇਸ਼ਾਰਿਆਂ ਦੀ ਵਿਦਿਆ, ਇਸ਼ਾਰੇ ਦੀ ਵਿਦਿਆ। ਇੱਕ ਉਹ ਹੀ ਨਹੀਂ ਇਹਨੂੰ ਪੜ੍ਹਨਾ, ਇੱਕ ਉਹ ਨਹੀਂ ਗਾ ਇਕੱਲਾ, ਉਹ ਇਸ਼ਾਰੇ ਦੀ ਵਿਦਿਆ ਅਗਲੇ ਪਾਸੇ ਪਾਤੀ ਆ, ਉਹ ਆ ਅੰਕਾਰ। ਇੱਕ ਉਹ ਅੰਕਾਰ, ਇਹ ਪੜ੍ਹਨਾ ਵਾ, ਤਿੰਨੇ ਵਿਦਿਆ ਇੱਕੋ ਅੱਖਰ ਚ। ਦੁਨੀਆਂ ਦੇ ਕਿਸੇ ਗ੍ਰੰਥ ਚ ਨਹੀਂ ਹੈਗੀ ਇਹ ਗੱਲ, ਦੁਨੀਆਂ ਦੇ ਕਿਸੇ ਗ੍ਰੰਥ ਚ ਨਹੀਂ ਗਈ ਇਹ, ਪਤਾ ਲੱਗੂਗਾ ਵਿਚਾਰ ਕੀਤਿਆਂ। ਕਈ ਵਾਰੀ ਪੜਿਆ ਹੋਊ ਇੱਕ ਓਅੰਕਾਰ, ਪੜ੍ਹ ਲਿਆ ਜੀ ਬਸ, ਰੱਬ ਏਕਿਆ, ਇੱਕ ਓਅੰਕਾਰ, ਰੱਬ ਏਕਿਆ ਬਸ, ਨਹੀਂ। ਇੱਥੋਂ ਗੱਲ ਸ਼ੁਰੂ ਹੋਈ ਗਾਂ ਤੋਰਾ ਆਪਣੇ ਆਪ। ਬੜੇ ਬੜੇ ਫਿਲਾਸਫਰ ਲੋਕ, ਬੜੇ ਬੜੇ ਸਾਇੰਟਿਸਟ ਲੋਕ, ਮੈਡੀਕਲ ਦੇ ਮਾਹਰ ਲੋਕ, ਖਸਮ ਦੀ ਬਾਣੀ ਜਦੋਂ ਉਹਨਾਂ ਨੂੰ ਸਮਝ ਪੈ ਗਈ ਹੈ ਨਾ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੇ ਸਿਰ ਰੱਖ ਕੇ ਨਮਸਕਾਰ ਕਰਦੇ, ਮਹਾਨ ਹੈ ਤੇ ਸਿੱਖਾ ਤੂੰ, ਤੂੰ ਮੜੀਆਂ ਮਸਾਣਾ ਕਬਰਾਂ ਤੇ ਮੱਥੇ ਟੇਕਦਾ ਫਿਰਦਾ ਜਾ ਕੇ,
ਦੂਸਰੇ ਮਜ਼ਹਬਾਂ ਮਤਾਂ ਦੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗ ਰਹੇ ਆ ਤੇ ਤੂੰ ਸਿੱਖ ਥਾਂ ਥਾਂ ਭਟਕਦਾ ਫਿਰਦਾ ਥਾਂ ਥਾਂ ਬਾਬਾ ਜੀ ਤਵੀਤ ਦਿਓ ਮੁੰਡੇ ਦਾ ਵੀਜ਼ਾ ਲੱਗ ਜੇ ਆ ਬਾਬਾ ਜੀ ਮਾਰੋ ਕੋਈ ਮੰਤਰ ਦਿਓ ਕੋਈ ਘੋਲ ਕੇ ਆ ਕਾਗਜ਼ ਦਿਲ ਤੇ ਉੱਤੇ ਲਿਖ ਕੇ ਦੇ ਦਿਓ ਕੋਈ ਸ਼ਬਦ ਤਾਂ ਕਾਗਜ਼ ਤੇ ਲਿਖ ਕੇ ਦੇ ਦਿਓ ਕੋਈ ਜੰਤਰ ਮੰਤਰ ਕੌਲੀ ਚ ਪਾਣੀ ਪਾ ਕੇ ਖੋਰ ਕੇ ਕਾਗਜ਼ ਇਹਨੂੰ ਪਿਆ ਦਿੰਦੇ ਆ ਪੜ੍ਹਨ ਲੱਗ ਪਊ ਮੁੰਡਾ ਇਹ ਕਹਿੰਦੇ ਆ ਮੋਢੇ ਦੇ ਬੰਦ ਹੋਏ ਆ ਡੋਲੇ ਨਾ ਬੰਦ ਹੋਏ ਆ ਚੀਜ਼ ਮੰਤਰ ਪੜ੍ਹਨ ਲੱਗ ਪਊ ਇਹਨੂੰ ਵਿਦਿਆ ਆਜੂਗੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਸਾਹਿਬ ਆਉਣਾ ਇਹਦੇ ਕੰਮ ਸਾਰੇ ਘਰ ਬੈਠੇ ਤੇ ਇਧਰ ਉਧਰ ਕਰੀ ਜਾਣੇ ਆ ਜਦੋਂ ਗੁਰਦੁਆਰੇ ਆਉਣਾ ਅਰਦਾਸ ਹੋਈ ਦੁਹਰਾ ਪੜਿਆ ਐ ਹੱਥ ਜੋੜ ਕੇ ਆਖਿਆ ਮੀਟਿਆ ਸਾਹਿਬ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪੜ੍ਹ ਲਿਆ ਮੰਨਿਆ ਹੈ ਕਿ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦਾ ਮਤਲਬ ਹੈ ਗੁਰੂ ਗ੍ਰੰਥ ਦੀ ਮੰਨਣੀ ਇਹ ਨਹੀਂ ਵੀ ਬਾਪੂ ਨੂੰ ਕਹਿ ਬਾਪੂ ਜੀ ਤੁਹਾਨੂੰ $300 ਦਾ ਪੈਂਟ ਕੋਟ ਲੈ ਤਾ ਵਾ ਇੱਥੇ ਬਹਿ ਜਾ ਚੁੱਪ ਕਰਕੇ ਚੌਂਕੜਾ ਮਾਰ ਕੇ ਰੋਟੀ ਵੇਲੇ ਰੋਟੀ ਮਿਲੂ ਚਾਹ ਵੇਲੇ ਚਾਹ ਮਿਲੂਗੀ ਬੋਲਣਾ ਨੀ ਗਾ ਵੀ ਅਸੀਂ ਕੀ ਕਰਦੇ ਆ ਤੇ ਕਿੱਥੇ ਆਉਂਦੇ ਆ ਤੇ ਕਿੱਥੇ ਜਾਂਦੇ ਬਾਪੂ ਤੂੰ ਬੋਲਣਾ ਨੀ ਗਾ ਆ $300 ਦਾ ਪੈਂਟ ਕੋਟ ਪਾ ਡਾਲਰ ਦਾ ਆਰਾਮ ਨਾਲ ਬਹਿ ਜਾ ਚੁੱਪ ਕਰਕੇ ਬੜਾ ਖੁਸ਼ ਹੋਊ ਬਾਪੂ ਮਾਂ ਨੂੰ ਆਖੀਏ ਬੇਬੇ ਮਾਤਾ ਆ $150 ਦਾ ਆਇਆ ਸੂਟ ਵਧੀਆ ਦਰਜੀ ਕੋਲੋਂ ਤੈਨੂੰ ਸਮਾਨ ਤਾ ਪਾਲਾ ਸੂਟ ਬਹਿ ਜਾ ਚੁੱਪ ਕਰਕੇ ਮੰਜੇ ਤੇ ਸਾਡੇ ਕੰਮਾਂ ਚ ਤੂੰ ਦਖਲ ਅੰਦਾਜ਼ੀ ਨੀ ਕਰਨੀ ਅਸੀਂ ਕਿੱਥੇ ਆਉਂਦੇ ਆ ਕਿੱਥੇ ਜਾਂਦੇ ਆ ਕੀ ਕਰਦੇ ਆ ਮੁੰਡਾ ਕਿੱਥੇ ਆ ਘਰਵਾਲੀ ਕਿੱਥੇ ਆ ਬੱਚੇ ਕਿੱਥੇ ਆ ਧੀਆਂ ਪੁੱਤ ਕਿੱਥੇ ਆ ਇਹ ਕਿੱਥੇ ਆਉਂਦੇ ਆ ਕਿੱਥੇ ਜਾਂਦੇ ਆ ਇਹ ਕੀ ਖਾਂਦੇ ਆ ਤੇ ਕੀ ਪੀਂਦੇ ਆ ਬੀਬੀ ਤੂੰ ਨੀ ਬੋਲਣਾ ਆ $150 ਵਾਲਾ ਸੂਟ ਪਾਇਆ ਤੇ ਮੌਜਾਂ ਲੈ ਸ਼ਾਬਾਸ਼ ਤੇਰੇ ਇਹ ਮਾਂ ਦਾ ਸਤਿਕਾਰ ਆ ਉਹ ਮਾਂ ਕੀ ਕਹਿੰਦੀ ਸਾਨੂੰ ਭਲਾ ਉਹ ਮਾਂ ਕਹਿੰਦੀ ਵੇ ਪੁੱਤ ਨੀ ਮੇਰੀ ਇਹ ਨੂੰਹ ਧੀਏ ਪੁੱਤ ਮੈਨੂੰ $10-15 ਵਾਲਾ ਸੂਟ ਸਵਾ ਦੋ ਮੈਂ ਪਾ ਲੂੰਗੀ ਤੇ ਮੈਂ ਪਾ ਕੇ ਖੁਸ਼ ਆ ਪੁੱਤ ਮੇਰੇ ਆਖੇ ਲੱਗ ਮੈਂ ਕਹਿੰਦੀ ਕੀ ਆ ਮੇਰੇ ਆਖੇ ਲੱਗ ਮੈਂ ਕਹਿੰਦੀ ਤੁਸੀਂ $10-20 ਵਾਲਾ ਮਾਂ ਨੂੰ ਸੂਟ ਸਵਾ ਦੋ ਆਪਣੇ ਬਾਪ ਨੂੰ $10-20 ਦਾ ਭਾਵੇਂ ਸੂਟ ਸਵਾ ਦੋ ਕੁੜਤਾ ਪਜਾਮਾ ਤੁਸੀਂ ਉਹਦੇ ਆਖੇ ਲੱਗ ਕੇ ਸਵੇਰੇ ਉੱਠੇ ਜੇ ਫਤਿਹ ਬੁਲਾਈ ਬਾਪੂ ਜੀ ਪਿਤਾ ਜੀ ਪਾਪਾ ਜੀ ਡੈਡੀ ਜੀ ਸਤਿ ਸ੍ਰੀ ਅਕਾਲ ਗੁਰਫਤਿਹ ਮੈਂ ਫਿਰ ਕੰਮ ਤੇ ਚੱਲਿਆ ਹੁਣ ਤੇ ਫਿਰ ਸ਼ਾਮ ਨੂੰ ਮਿਲਾਂ ਕਿਤੇ ਬਾਪ ਦੇ ਗੋਡੀ ਹੱਥ ਲਾ ਕੇ ਤੂੰ ਸਵੇਰੇ ਘਰੋਂ ਕਿਤੇ ਕੰਮ ਤੇ ਗਿਆ ਹੋਏ ਸਾਰਾ ਦਿਨ ਬਾਪੂ ਦੀ ਅੱਡੀ ਨੀ ਲੱਗਣੀ ਧਰਤੀ ਤੇ ਸਾਰਾ ਦਿਨ ਬਾਪ ਦਾ ਪੈਰ ਨੀ ਲੱਗਣਾ ਧਰਤੀ ਤੇ ਤੇਰਾ ਕੱਖ ਨੀ ਗਿਆ ਕੋਈ ਕਿਤੇ ਤੇਰੀ ਜੇਬ ਚੋਂ ਕਿਤੇ $100 ਖਰਚ ਨਹੀਂ ਹੋ ਗਿਆ ਸਿਰਫ ਬਾਪ ਦਾ ਸਤਿਕਾਰ ਕੀਤਾ ਬਾਪ ਦੇ ਗੋਡੀ ਹੱਥ ਲਾਇਆ ਨੂੰਹ ਧੀਆ ਨੂੰਹ ਧੀ ਸਵੇਰੇ ਸੱਸ ਮਾਂ ਦੇ ਸਹੁਰੇ ਦੇ ਪੈਰੀ ਹੱਥ ਲਾਏ ਗੋਡੀ ਹੱਥ ਲਾਇਆ ਚੰਗਾ ਪਾਪਾ ਜੀ ਚੰਗਾ ਬੀਬੀ ਅਸੀਂ ਹੁਣ ਚੱਲੀ ਮੈਂ ਕੰਮ ਤੇ ਸ਼ਾਮ ਨੂੰ ਮਿਲਦੇ ਫਿਰ ਮੈਂ ਆਉਂਗੀ ਤੇ ਤੁਸੀਂ ਰੋਟੀ ਰਾਟੀ ਖਾ ਲੈਣੀ ਸਾਰਾ ਦਿਨ ਬੇਬੇ ਨੂੰ ਚਾਹ ਚੜਿਆ ਰਹਿਣਾ ਏਡੀ ਆ ਗਿਆ ਘਰ ਮੇਰੀ ਧੀ ਮੁੱਕ ਗਈਆਂ ਬਾਤਾਂ ਸਾਡੇ ਘਰਾਂ ਚ ਮੁੱਕਦੀਆਂ ਜਾਂਦੀਆਂ ਇਹ ਸੱਚ ਜੇ ਸੁਣੀਆਂ ਗੱਲਾਂ ਨੀ ਕਰਦਾ ਮੈਂ ਵੇਖਦਾ ਰਿਹਾ ਸਾਡੇ ਘਰਾਂ ਚ ਬਾਬਾ ਪੰਜ ਪੰਜ ਛੇ ਛੇ ਭਰਾ ਹੁੰਦੇ ਸੀ ਪਿੱਛੇ ਸਾਰੇ ਵਿਆਹੇ ਹੋਣੇ ਨੂੰਹਾਂ ਧੀਆਂ ਘਰ ਚ ਹੋਣੀਆਂ ਬਜ਼ੁਰਗ ਨੇ ਬਾਹਰੋਂ ਆਉਣਾ ਮਾੜਾ ਜਿਹਾ ਖੰਘਣਾ ਤੇ ਨੂੰਹਾਂ ਧੀਆਂ ਕਿਤੇ ਉੱਚੀ ਹੱਸਦੀਆਂ ਵੀ ਹੈ ਨਾ ਗੱਲਾਂ ਕਰਨ ਡਈਆਂ ਇਹਨੇ ਵੀ ਬਾਪੂ ਨੇ ਕਹਿੰਦੇ ਤਲਵਾਰ ਰੱਖੀ ਮੋਢੇ ਤੇ ਨਹੀਂ ਮਾੜਾ ਜਿਹਾ ਕਿਤੇ ਉੱਚੀ ਹੱਸਾ ਨਿਕਲਣਾ ਦੂਜੀ ਨੇ ਕਹਿਣਾ ਨਹੀਂ ਪਾਪਾ ਜੀ ਬੈਠੇ ਆ ਬਾਪੂ ਜੀ ਬੈਠੇ ਹੀ ਬਾਪੂ ਜੀ ਆ ਗਏ ਅੰਦਰ ਬੈਠੇ ਆ ਉਹ ਇਹ ਕੋਈ ਤਲਵਾਰ ਨਹੀਂ ਬਾਪੂ ਦੇ ਕੋਲ ਵੀ ਉਹ ਡਰਾ ਕੇ ਰੱਖਦਾ ਸੀਗਾ ਨੂੰਹਾਂ ਧੀਆਂ ਨੂੰ ਜਾਂ ਬੱਚਿਆਂ ਨੂੰ ਨਹੀਂ ਸਤਿਕਾਰ ਸੀ ਉਹਦਾ ਰਿਸਪੈਕਟ ਸੀ ਉਹਦਾ ਬਾਪੂ ਬੈਠਾ ਆ ਨਿਆਣੇ ਨੂੰ ਕੋਈ ਕੰਮ ਕਰ ਵਿਆਹੇ ਵਰੇ ਅਸੀਂ ਵਿਆਹੇ ਹਾਂ ਕਿਸੇ ਨੇ ਕਈ ਵਾਰੀ ਕੰਮ ਕਹਿਣਾ ਕੋਈ ਤੇ ਅਸੀਂ ਸਹਿਜ ਸੁਭਾਅ ਨੂੰ ਕਹਿਣਾ ਅੱਛਾ ਕੋਈ ਨੀ ਡੈਡੀ ਹੋਣਾਂ ਨਾਲ ਸਲਾਹ ਕਰ ਲੈਣੀ ਪਿਤਾ ਜੀ ਨੇ ਪਾਪਾ ਜੀ ਨੇ ਸਲਾਹ ਕਰ ਲੈਣੀ ਇਹ ਸਾਡੇ ਘਰਾਂ ਦਾ ਕਲਚਰ ਸੀਗਾ ਇਹ ਕਲਚਰ ਸੀ ਸਾਡੇ ਘਰਾਂ ਦਾ ਮੁਬਾਰਕ ਹੈ ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਦੇ ਬੱਚੇ ਆਗਿਆਕਾਰ ਸ਼ੁਕਰ ਕਰਿਆ ਕਰੋ ਵਾਹਿਗੁਰੂ ਦਾ ਜਿਨ੍ਹਾਂ ਦੇ ਆਗਿਆਕਾਰ ਹੈ ਸ਼ੁਕਰਾਨਾ ਕਰਿਆ ਕਰੋ ਵਾਹਿਗੁਰੂ ਦਾ ਗੁਰੂ ਗ੍ਰੰਥ ਸਾਹਿਬ ਅੱਗੇ ਦੋਵੇਂ ਹੱਥ ਜੋੜ ਕੇ ਝੋਲੀ ਅੱਡ ਕੇ ਆਪਣੇ ਪੁੱਤਾਂ ਧੀਆਂ ਨੋਹਾਂ ਬੱਚਿਆਂ ਦੀ ਸੁੱਖ ਮੰਗਿਆ ਕਰੋ ਤੇ ਜੇ ਨਹੀਂ ਵੀ ਆਗਿਆਕਾਰ ਤਾਂ ਵੀ ਆਖਿਆ ਕਰੋ ਸਤਿਗੁਰੂ ਇਹਨਾਂ ਨੂੰ ਸੁਮਤ ਬਖਸ਼ ਇਹਨਾਂ ਨੂੰ ਸੁਮਤ ਬਖਸ਼ ਇਹ ਆਗਿਆ ਚ ਚੱਲਣ ਲੱਗ ਪੈਣ ਤੇ ਬਜ਼ੁਰਗ ਵੀ ਜਿਹੜੇ ਆ ਉਹਨਾਂ ਲਈ ਵੀ ਆਏ ਕਿ ਨੋਹਾਂ ਧੀਆਂ ਦਾ ਬਣਦਾ ਪਿਆਰ ਸਤਿਕਾਰ ਤੁਸੀਂ ਵੀ ਉਹਨਾਂ ਨੂੰ ਦਿਓ ਤਾਂ ਖੈਰ
माफ करना मैनू, ये ना समझो मैं अपने विषय तो बाहर जाके गल करदा, मेरा सुभा आ ये गल्ला कौन दसूगा, इथों पता लगनी है उपदेश की आ, कथा विचार कादी करनी है, सारे संसार च सुख शांति वरते, कथा विचार कादी करनी है, सारे घरां च सुख शांति वरते, साडे जीवन च आनंद आवे, कल्ली रब दी गल ही नहीं, जिसदा जिहड़ा घर दे विच अशांत बैठा आ, जिहड़ा बच्चा बापू नूं आग दे विच ओ बापू तैनूं नहीं पता तू चुप कीता रहा कर, ओ जिन्ना मर्जी चौंकड़ा मार के बेचारा बैठा रहे, मेरी सुरत रब ना जुड़ जाए, दिमाग घूमी जाना यार, हद होगी, असि अपने प्यो अगे उची बोल नहीं सकते, बापू तू चुप कीता रहा तेनू नहीं पता लगता, जिनी मर्जी चौंकड़ा मार के बैठा रहे नहीं टिकना मन, अशांतपन घर च अशांतपन आ गया, उस अशांतपन ने तेरे मन नू भटकना चलाता। भगत कबीर साहब कहंदे आ अज दे शब्द च, कहंदे हे मालिक निरंकार वाहिगुरु जी, जेड़ी मुक्ति की गल करदे हो कि मैनू तार दे संसार तो मुक्त कर दे, हे निरंकार परमेश्वर मैनू तार के मुक्त करके किसी होर जगह दे उत्ते लै जाएगा, कोई होर ठिकाणा वा जिथे मुक्ति देना तू जाके, आपां कहिंदे ने मैनू भव सागर तो तार दे, तरना की आ, ऐसो दुनिया तो कहीं होर जगह से तू लै जाएगा, ते जिथे तू लै जाएगा उत्थे तू नहीं होएगा, ते जिथे मैनू संसार तो तार के तू लैके जाना तो उत्थे भी तू होना, ते तू ते इस दुनिया च भी हैगा, दुनिया तो तरन का मतलब कबीर साहब कहते पता की आ, सुरत करके जींदे जी इस जिंदगी दे हुंदे आ परमात्मा विच लीन हो जाना, अभेद हो जाना, होर ना कोई मुक्ति समझी फिरे हो, होर ना दुनिया तो आखियो भी मैं तर जाना, कहते तार के किसी होर जगह से ले जाएगा मैनू तो उथे तू नहीं होएगा, जे उथे भी तू ही होना जिथे तार के मैनू लेके जाने, जे उथे भी तू ही होना तो तू तो इतने भी है मेरे दुनिया च भी, सब गोबिंद है सब गोबिंद है, तू तो मेरे अंदर भी है फिर, भाव ज्यूदे जी मैनू अपने चरणा ना जोड़ ला, एह मेरे लिए मुक्ति आ, मेरी आ जिंदगी दे हुंदिया हुंदिया मैनू अपने चरणा च थां दे दे, मेरी सुरत तेरे विच खुब जाए, एहो ही मेरे वास्ते तरना आ, होर कित्थे लैके जाना मैनू, आ बचन सुनियो भगत कबीर साहब दे, जो तुम मोको दूर करत हो, परमात्मा जे तू मैनू अपने नालो दूर कर दे वखरा कर दे तो तुम मुक्त बतावो, तो मैनू बता मैनू दस भी फिर मुक्ति कड़ी हुई, जो तुम मोको दूर करत हो, जे तू मैनू अपने नालो दूर कर दे रब्बा ते मुक्ति कड़ी हुई फिर, तो तुम मुक्त बतावो मैनू बता मैनू दस भी मुक्ति कड़ी है, कि जे मुक्ति तेरे चरणा च रहना ही है ते फिर तो मैं तेरे चरणा च जुड़िया, कबीर साहब कहते हैं मैं तेरे नाल जुड़िया वा मेरा मैनू और कड़ी मुक्ति की लोड़ है, देखो किन्ने प्यारे शब्द है, जो तुम मोको दूर करत हो तो तुम मुक्त बतावो, एक अनेक होए रहे हो सगल में, हैगा तू एक परमेश्वर पर होए रहे हो अनेक अनेक रूप बनिया होया, तू इन्हां सारिआं दे विच ही तू वसदा, तू एक तो अनेक बन गया, एक है अनेक है फिर एक है, एक तो तू अनेक रूप बन जा, जाप साहब च कलगी धर पात्र कहिंदे कहिंदे तू एक है, एक हो गया जदों तू सृष्टि पैदा करदा इन्हां सारिआं च वसदा ते की हो जाना तू अनेक है, अनेक हो गया हुण सारिआं च वसण लग पिआ, ते कहिंदे जदों ये सारे खत्म हो गए ते फिर की हो गया, फिर एक है, ए आयदार तू है एक, जदों तू सृष्टि पैदा कर देना वा फिर सारिआं दे विच तू वसदा, जदों तू सारिआं च वसण लग पिआ ते एक तो की हो गया अनेक, ते जदों ये अनेक सन जिहड़े ये खत्म हो गए नाश कर दित्ते तू ते फिर तू फिर एक, अनेक है फिर एक है, जदों सारी दी सारी सृष्टि खत्म कर देना ते फिर तू कल्ला ही रह जाना, एक ही रह जाना, है तू एक पर अनेकां दे विच वसदा है तू, सारिआं विच तेरी जोत आ, तू सदा कायम रहण वाला आ, बाणी च जी एक दलील दित्ती गुरु साहब ने कि एक तो अनेकां च किदां वसदा वा, ते जदों सारे खत्म हो जांदे आ फिर एक ही रह जांदा, पता किवें, महाराज ने बाणी च कहा है, बड़ियां प्यारियां बातां बाणी च आईयां, मैं फिर उही गल दोहरा रहा भी अथाह बाणी कहड़ी गल है जिहदा जवाब गुरु ग्रंथ साहब च नहीं हैगा, मैं बाणी च एक वचन पढ़िया महाराज कहिंदे रब सारिआं च पता किवें वसदा जी, कहिंदे जो जल घटाऊ चंद्रमा, सारा शब्द नहीं मैं साझा करना केवल दलील, ज्यो जल घटाऊ चंद्रमा, घटाऊ कहने घड़े नूं, ध्यान नाल सुनियो, चंद्रमा आकाश दे विच
रात पई चाननी रात आ चंद्रमा आकाश च चढ़िया सौ घड़ा पानी का भर के रख दो सौ घड़ा हजार घड़ा लख घड़ा दस हजार घड़ा पानी का भर के रख दो जो पानी हिलनो हट दे क्या पानी घड़े च उस घड़े च वेखोगे की नजर आऊगा की नजर आऊगा चंद्रमा चंद्रमा है कि आकाश च सारे घड़िया च दिखदा हो जे हजार घड़ा पानी का भर के रखे लख घड़ा पानी का भर के रखे तो चंद्रमा लख नहीं गए चंद्रमा इको ही आ पर दिखदा सारे जे सारे घड़े टुट जान ते चंद्रमा ओदा नुकसान होया भाई आखो सतनाम श्री लखा हजार घड़े पानी दे परे सारे च चंद्रमा दिखदा वा पर चंद्रमा है एक दिखदा सारे च ते जे सारे घड़े भज जान टुट जान पानी दे चंद्रमा एक पर ओदा नुकसान भी कोई नहीं गा उस तरह ए अनेक है फिर एक है इन्हां सारियां चो वसदा वा जदों ये सारे खत्म हो जाणगे वो फिर एक रहेगा ए खत्म हो जाणगे पर उहदा कोई नुकसान नहीं होना उदां दा ही आओ आखो सतनाम श्री ए बाणी दे बचने सारे बाणी च महाराज ने सारियां गल्लां आखियां आ तो साध संगत भगत कबीर साहब जी कहंदे ने कर प्रसाद मोहे पाई है वो जड़ी मुक्ति है हे निरंकार परमात्मा तू कृपा करके मेरी झोली च पाई आ तारन तरन तब लग कही है जब लग तत ना जाने आज गल जवाब सारी गल का तारन तरन तब लग कही है उदो तक ही कही दवा रब्बा मेनू तार दे रब्बा मेनू भव सागर तो पार कर दे मैनू मुक्त कर दे कदों तक जी कही दी गल मेनू तार ला मेनू तार ला जब लग तत ना जाने सारी सृष्टि का तत् रब आ जब लग ओनू नहीं जानिया ते जदों रब नू जान लिया ते फिर हुण इह कहण दी ते लोड़ नहीं ना मेरी बांह फड़ ला रब नू हिरदे च वसा लिया ते दिस पिया रब हुण इह कहण दी लोड़ नहीं ना मैनू मुक्त कर दे मैनू तार दे उह कहिंदे हुण ते तू मेरे कोल आ मैं तैनू तक लिया हुण तू मेरा ते मैं तेरा ते हुण मैनू तैनू कहण दी की लोड़ आ मैनू तार दे इहदा मतलब मेरा तरना की आ तैनू जान लेना मेरा तरना की आ मेरा मुक्त होना की आ तेरे नाल मेरा प्यार बन जाना ते तेरे ना मेरी सांझ बन जानी एहो ही तरना ते भाव सागर तो मुक्त होना है अब तो बिमल पए घाटी ही मैं बिमल पवित्र नू कहिंदे आ निर्मल हो जाना अब तो बिमल पए हुण मैं पवित्र हो गया घट ही मैं अपने हिरदे घर च अंदरों अंदर हुण मेरा मन मेरा हिरदा मेरा जीवन की हो गया जी निर्मल पवित्र हुण मैनू नहीं लोड़ पई मैनू रब्बा मुक्ति दे हुण मैनू नहीं लोड़ पई रब्बा मैनू संसार तो तार दे क्योंकि मेरा जीवन बन गया पवित्र ते तू वस गया मेरे हिरदे च ते तू मेरे नाल आ ते मैनू कहदी चिंता संसार तो तरन दी तू मेरे नाल आ ते मैनू होरे तो वड्डी मुक्ति कहिणी चाहीदी है भाव तेरा मिलना ही तेरे नाल सांझ बननी ही मुक्ति आ तेरे नाल प्यार बन जाना ते तेरा अंदर वस जाना दुनिया तो तरना कहो कबीर मन मानिया कहते हुण मेरा मन मन गया पतीज गया मतलब मैं हुण टकाच आनंद च आ गया ते चेत गोबिंद आराधी है होवे आनंद कणा चेत दे महीने च जिहड़ा महीना अज शुरू होया पातशाह कहिंदे जे तैनूं जीवन च आनंद चाहीदा खुशी चाहीदी आ खेड़ा चाहीदा सदा रहण वाला जे तैनूं सुख चाहीदा ते सदा लई मैं सुखी हो जा फिर की करिए जी चेत गोबिंद आराधी है चेत दे महीने च उपदेश दिंदे आ परमात्मा की आराधना कर ओदे नाम सिमरन च जुड़ ओदी याद च जुड़ ओ तेरा ते तू ओदा फिर आवी लोक सफला परलोक भी सुहेला पुला चुका दी माफी सारिया संगतां दा धन्नवाद सतगुरु बख्शिश करन सबना दे घरां च सुख शांति आउन वाला आरंभ हो रहा है महीना खुशियां खेड़ियां भरिया सारे संसार च मेरे दाता दी सुख वरताउन पुला चुका दी माफी सब दा धन्नवाद वाहेगुरु जी का खालसा वाहेगुरु जी